ਸਾਧ ਸੰਗਤ ਕਾਫੀ ਸਮੇਂ ਤੋਂ ਆਪ ਗੁਰੂ ਚਰਨ ਨਾਲ ਜੁੜ ਬੈਠੇ ਹੋ ਹੁਣ ਤੱਕ ਆਪਨੇ ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ ਦਾ ਔਰ ਗੁਰਮਤਿ ਦੀਆਂ ਬੜੀਆਂ ਸੁੰਦਰ ਵਿਚਾਰਾਂ ਦਾ ਆਨੰਦ ਮਾਣਿਆ ਵੀ ਹੈ। ਰਹਿੰਦਾ ਸਮਾਂ ਵੀ ਆਪਾਂ ਇਸੇ ਤਰ੍ਹਾਂ ਸਫਲਾ ਬਣਾਉਣਾ ਹੈ, ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀ ਵਿਚਾਰ ਦੁਆਰਾ। ਸੋ ਆਪ ਸਾਰੇ ਗੁਰੂ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ, ਸਾਰੇ ਹੀ ਕੀਰਤਨ ਦੇ ਵਿੱਚ ਆਪਣੀ ਸ਼ਮੂਲੀਅਤ ਕਰੋ। ਤਿੰਨਾਂ ਹਿੱਸਿਆਂ ਵਿੱਚ ਸ਼ਬਦ ਦਾ ਗਾਇਨ ਕਰਕੇ ਸਾਰੇ ਕਰੋ ਆਪਣੀ ਰਸਨਾ ਪਵਿੱਤਰ, ਕਿਉਂਕਿ ਇੱਕੋ ਹੀ ਢੰਗ ਤਰੀਕਾ ਹੈ ਉਸ ਰਸਨਾ ਨੂੰ ਸੁੱਚੀ ਕਰਨ ਦਾ, ਜਿਹੜੀ ਹਰ ਵੇਲੇ ਜੂਠੀ ਰਹਿੰਦੀ ਹੈ। ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਇਸ ਕਰਕੇ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ, ਸਾਰੇ ਤਿੰਨਾਂ ਹਿੱਸਿਆਂ ਵਿੱਚ ਸ਼ਬਦ ਦਾ ਗਾਇਨ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ। ਤੂੰ ਮੇਰੇ ਪ੍ਰਾਨ ਆਧਾਰ ਪ੍ਰਭ ਜੀ, ਤੂੰ ਮੇਰੇ ਪ੍ਰਾਨ ਆਧਾਰ, ਮੇਰੇ ਪ੍ਰਾਨ ਆਧਾਰ, ਮੇਰੇ ਪ੍ਰਾਨ ਆਧਾਰ,
ਆਹ
नमस्कार डंडा तो बंदनायन कुमार जाऊं बारे उठत बैठत सोवत जागत ए मन तुझे चितारे सुख दुख इस मन की बिरथा तुझ ही आगे सारे तू मेरी ओट बल बुद्ध तन तुम ही तुम है मेरा परिवार है जो तुम करो सोई पल हमरे एक नानक सुख चरणारे प्रभ जी तू मेरे प्राण आधारे तू मेरे प्राण आधारे संगत आप सबना दी अत्यंत वड्डी भाग ने जो आपने परमेश्वर दी अत प्यारी साध संगत मोसर हुई है और उस साध संगत विच आप गुरबाणी दे कीर्तन नाल जुड़े बैठे हो साध संग नानक जस गायो जो प्रभ की अत प्यारी जिन्हां नूं साहिब गुरु नानक देव जी महाराज दी असीस है सतगुरु तुमको होए दयाला संत संग तेरी प्रीत कापड़ पत परमेश्वर राखी भोजन की त्रनीत ਉਹਨੇ ਤਾਂ ਕੀਰਤਨ ਦਾ ਭੋਜਨ ਛਕਦੇ ਹਨ। ਉਹਨਾਂ ਨੂੰ ਗੁਰੂ ਕੀ ਪਵਿੱਤਰ ਬਾਣੀ ਦਾ ਕੀਰਤਨ ਹੀ ਮਿੱਠਾ ਔਰ ਪਿਆਰਾ ਲੱਗਦਾ ਹੈ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਅਖੰਡ ਕੀਰਤਨ ਤਿੰਨ ਭੋਜਨ ਚੂਰਾ। ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਉਹਨਾਂ ਦੀਆਂ ਛੇ ਸਿਫਤਾਂ ਬਿਆਨ ਕੀਤੀਆਂ ਨੇ, ਉਹਨਾਂ ਦੇ ਛੇ ਲੱਛਣ ਦੱਸੇ ਨੇ, ਉਹਨਾਂ ਵਿੱਚੋਂ ਇੱਕ ਲੱਛਣ ਇਹ ਵੀ ਹੈ ਕਿ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਉਹ ਰਹਿੰਦੇ ਨੇ ਸੰਸਾਰ ਦੇ ਵਿੱਚ ਹੀ, ਸੰਸਾਰ ਛੱਡ ਕੇ ਨਹੀਂ ਦੌੜਦੇ। ਉਹਨਾਂ ਨੇ ਆਪਣੀ ਚਿੱਤਵਿਰਤੀ ਨੂੰ ਮਾਇਆ ਵਿੱਚ ਖਚਤ ਨਹੀਂ ਹੋਣ ਦਿੱਤਾ, ਮਾਇਆ ਤੋਂ ਨਿਰਲੇਪ ਹਨ। ਉਹਨਾਂ ਦੀ ਅਟੈਚਮੈਂਟ, ਉਹਨਾਂ ਦਾ ਲਗਾ ਦੁਨਿਆਵੀ ਮਾਇਆ ਦੇ ਨਾਲ ਨਹੀਂ, ਉਹਨਾਂ ਦਾ ਲਗਾ ਹੈ ਗੁਰੂ ਕੀ ਪਵਿੱਤਰ ਬਾਣੀ ਦੇ ਨਾਲ, ਗੁਰਬਾਣੀ ਦੇ ਕੀਰਤਨ ਦੇ ਨਾਲ। ਇਸ ਨੂੰ ਆਪਣਾ ਭੋਜਨ ਜਾਣਦੇ ਹਨ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਨ ਹੈ, ਦਿਆਲੰ ਸਰਵਤਰ ਜੀਆਂ ਪੰਚ ਦੋਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਉਪਦੇਸ਼ਨ ਸਮ ਮਿੱਤਰ ਸਤਰਹਿ ਭਗਵੰਤ ਭਗਤ ਭਾਵਨੀ, ਪਰ ਨਿੰਦਾ ਨਹਿ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕਹਿ, ਖਟ ਲਖਣ ਪੂਰਨੰ ਪੁਰਖਹਿ ਨਾਨਕ ਨਾਮ ਸਾਧ ਸਵਜਨੈ। ਇੱਥੇ ਸਾਧੂਆਂ ਦੇ ਛੇ ਲੱਛਣ ਸਤਿਗੁਰੂ ਜੀ ਨੇ ਬਿਆਨ ਕੀਤੇ ਨੇ। ਆਪਾਂ ਉਹਨਾਂ ਵਿੱਚੋਂ ਇੱਕ ਦੀ ਗੱਲ ਕੀਤੀ ਹੈ ਕਿ ਕੀਰਤਨ ਉਹਨਾਂ ਦਾ ਭੋਜਨ ਹੁੰਦਾ ਹੈ। ਜਿੱਥੇ ਗੁਰੂ ਦੀ ਸੇਵਾ ਕਰਕੇ ਹੋਰ ਬੇਅੰਤ ਦਾਤਾਂ ਪ੍ਰਾਪਤ ਹੁੰਦੀਆਂ ਨੇ। ਪਾਛੰ ਕ੍ਰੋਧ ਅਗਰਣੀ ਵੈ ਨਿਰਾਸੰ ਆਸ ਪੂਰਨ ਹੈ। ਉਹ ਗੁਰੂ ਦੀ ਸੇਵਾ ਦਾ ਫਲ ਦੱਸਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਹੜੀ ਐਸੀ ਦਾਤ ਹੈ, ਕਿਹੜੀ ਐਸੀ ਬਖਸ਼ਿਸ਼ ਹੈ ਜਿਹੜੀ ਗੁਰੂ ਦੀ ਸੇਵਾ ਕਰਕੇ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀਆਂ ਹੀ ਦਾਤਾਂ ਬਖਸ਼ਣ ਵਾਸਤੇ ਸਮਰੱਥ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰਸੇਵਾ ਕਿੰਨ ਨਾ ਲੱਭੇ। ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਗੁਰੂ ਦੀ ਸੇਵਾ ਕਰਕੇ ਕਿਹੜੀ ਚੀਜ਼ ਨਹੀਂ ਮਿਲਦੀ, ਕਿਹੜੀ ਬਖਸ਼ਿਸ਼ ਨਹੀਂ ਲੱਭਦੀ, ਭਾਵ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ, ਮਨ ਦੇ ਸਾਰੇ ਮਨੋਰਥ ਸਿੱਧ ਹੋ ਜਾਂਦੇ। ਉਹ ਸਾਰ ਸੰਗ ਤੇ ਗੱਲ ਜੁਦਾ ਹੈ ਕਿ ਮਨੋਰਥ ਸਾਰਿਆਂ ਦੇ ਇੱਕੋ ਜਿਹੇ ਨਹੀਂ ਹੋਇਆ ਕਰਦੇ। ਕੋਈ ਕਿਸੇ ਮਨੋਰਥ ਨੂੰ ਲੈ ਕੇ ਕੀਰਤਨ ਕਰਦਾ ਹੈ, ਕੋਈ ਕਿਸੇ ਮਨੋਰਥ ਨੂੰ ਲੈ ਕੇ ਸਤਿਗੁਰੂ ਜੀ ਦੇ ਦਰ ਕਰਦੀ ਸੇਵਾ ਕਰਦਾ ਹੈ। ਔਰ ਸਤਿਗੁਰੂ ਜੀ ਜਿਹੋ ਜਿਹੀ ਕਿਸੇ ਦੀ ਭਾਵਨਾ ਹੈ, ਉਸਨੂੰ ਉਹੋ ਜਿਹੀ ਬਖਸ਼ਿਸ਼ ਦੇ ਨਾਲ ਨਿਵਾਜ਼ ਦਿੰਦੇ ਨੇ। ਜਿਹੜੇ ਸੇਵਾ ਕਰਕੇ ਇਹ ਦਾਤ ਮੰਗਦੇ ਨੇ ਕਿ ਮੈਂ ਦੁਨੀਆਂ ਤੋਂ ਪਿੱਛੇ ਰਹਿ ਗਿਆ ਹਾਂ, ਉਹ ਸਾਰੇ ਸੰਗਤ ਉਹਦੀ ਸੇਵਾ ਪੁਰ ਤੁਰਟ ਕੇ ਹੁਣ ਸਤਿਗੁਰੂ ਜੀ ਉਹਦੇ ਉੱਪਰ ਬਖਸ਼ਿਸ਼ ਕਰਦੇ ਨੇ, ਉਸਨੂੰ ਦੂਸਰਿਆਂ ਨਾਲੋਂ ਅੱਗੇ ਕਰ ਦਿੰਦੇ ਨੇ। ਸੇਵਾ ਦੀ ਬਖਸ਼ਿਸ਼ ਦੁਆਰਾ ਉਹ ਦੂਸਰਿਆਂ ਨੂੰ ਓਵਰਟੇਕ ਕਰ ਜਾਂਦਾ ਹੈ। ਪਾਛੰ ਕ੍ਰੋਧ ਅਗਰਣੀ ਵੈ, ਜਿਹੜੇ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਜਾਂਦੇ ਨੇ। ਫਿਰ ਗੁਰੂ ਘਰ ਦੀ ਸੇਵਾ ਕਰਕੇ ਉਹਨਾਂ ਦੇ ਮਨ ਉਹਨਾਂ ਦੇ ਸਾਰੇ ਮਨੋਰਥ ਸਿੱਧ ਹੋ ਜਾਂਦੇ ਨੇ। ਨਿਰਾਸੰਗ ਆਸ ਪੂਰਨ ਹੈ। ਕੋਈ ਗੁਰਪਤ ਦਾ ਸਤਾਇਆ ਗੁਰੂ ਘਰ ਦੀ ਸੇਵਾ ਸ਼ੁਰੂ ਕਰਦਾ ਹੈ, ਜੇ ਐਸ ਮਨੋਰਥ ਦੇ ਨਾਲ ਕੋਈ ਸੇਵਾ ਕਰਦਾ ਹੈ ਜਿਹੜਾ ਕੌਡੀ ਕੌਡੀ ਨੂੰ ਤਰਸਦਾ ਹੋਵੇ, ਇੱਕ ਹੋਰ ਥਾਂ ਵੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੁਰਮਾਨ ਕੀਤਾ ਹੈ ਨਾ ਕਿ ਸ਼ਰਮ ਕਰਤੇ ਦਮ ਆੜ ਕਹੋ ਤੇ ਗਨੀ ਧਨੀਤਾ, ਉਹ ਧਨਵਾਨ ਹੋ ਜਾਂਦੇ ਨੇ। ਤੇ ਦੁਨਿਆਵੀ ਧਨ ਦੀ ਇੱਥੇ ਗੱਲ ਹੋ ਰਹੀ ਹੈ। ਨਿਰਦਿਨ ਭਯੰਗ ਧਨਵੰਤ ਹੈ ਸੇਵਾ ਦਾ ਫਲ। ਫਿਰ ਕੋਈ ਕਿਸੇ ਦੁੱਖ ਦਾ ਕਿਸੇ ਰੋਗ ਦਾ ਗ੍ਰਸਿਆ ਹੋਇਆ ਕਿਸੇ ਬਿਮਾਰੀ ਕਰਕੇ ਆ ਤੁਰ ਕੋਈ ਸੇਵਾ ਕਰਦਾ ਹੈ, ਸਰ ਸੰਗਤ ਸੇਵਾ ਕਰਕੇ ਉਸਦੇ ਦੁੱਖ ਕਲੇਸ਼ ਬਿਮਾਰੀਆਂ ਆਦਿ ਵਿਆਹ ਉਪਾਧ, ਵੈਸੇ ਤਿੰਨ ਤਰ੍ਹਾਂ ਦੇ ਰੋਗ ਮੰਨੇ ਨੇ ਵਿਦਵਾਨਾਂ ਨੇ, ਇਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਰੋਗੀਆਂ ਰੋਗ ਖੰਡਣ ਹੈ। ਕਿਸੇ ਕਿਸੇ ਵਿਭਾਗੀ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਮੇਰੇ ਮਨ ਵਿੱਚ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਪੈਦਾ ਹੋ ਜਾਵੇ। ਕੋਈ ਸੇਵਾ ਕਰਦਾ ਹੈ ਕਿ ਸਤਿਗੁਰੂ ਜੀ ਤਰੁੱਠ ਕੇ ਰਹਿਮਤ ਦੇ ਘਰ ਵਿੱਚ ਆ ਕੇ ਮੈਨੂੰ ਕੀਰਤਨ ਦੀ ਦਾਤ ਬਖਸ਼ ਦੇਣ। ਸਾਧ ਸੰਗਤ ਜਿਹੜੇ ਇਸ ਭਾਵਨਾ ਦੇ ਨਾਲ ਸੇਵਾ ਕਰਦੇ ਨੇ, ਸਤਿਗੁਰੂ ਜੀ ਉਹਨਾਂ ਦੇ ਮਨ ਦਾ ਇਹ ਮਨੋਰਥ ਵੀ ਪੂਰਾ ਕਰ ਦਿੰਦੇ ਹਨ। ਉਹਨਾਂ ਦੇ ਮਨ ਵਿੱਚ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਵੀ ਪੈਦਾ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਦਾ ਸਭ ਤੋਂ ਉੱਤਮ ਸਾਧਨ ਤੇ ਸਤਿਗੁਰੂ ਜੀ ਨੇ ਪ੍ਰੇਮ ਹੀ ਮੰਨਿਆ ਹੈ। ਪ੍ਰੇਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਵੀ ਜਿਹੜੇ ਦਿਖਾਵੇ ਦੇ ਸਾਧਨ ਨੇ ਨਾ, ਇਹਨਾਂ ਨਾਲ ਮਨ ਵਿੱਚ ਹੰਕਾਰ ਤੇ ਆ ਸਕਦਾ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਕਥਨ ਕੀਤਾ ਹੈ ਨਾ, ਕਰਮ ਕਰਤ ਬੱਧੇ ਹਮੇਵ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ। ਉਹ ਸਾਰ ਸੰਗਤ ਸਤਿਗੁਰੂ ਜੀ ਨੇ ਨਾ ਜਪ ਦਾ ਖੰਡਨ ਕੀਤਾ ਹੈ, ਨਾ ਤਪ ਦਾ ਖੰਡਨ ਕੀਤਾ ਹੈ, ਨਾ ਪੂਜਾ ਦਾ ਖੰਡਨ ਕੀਤਾ ਹੈ। ਜਿਹੜੀ ਗੱਲ ਦਾ ਖੰਡਨ ਕੀਤਾ ਹੈ ਉਹ ਭਗਤ ਕਬੀਰ ਜੀ ਅੱਗੇ ਬਿਆਨ ਕਰਦੇ ਨੇ, ਜਾ ਘਰ ਦਾ ਭਾਉ ਹੈ ਦੂਜਾ, ਭਾਉ ਨਾਮ ਹੈ ਪ੍ਰੇਮ ਦਾ, ਔਰ ਦੂਜਾ ਕੀ ਹੈ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ। ਬਸ ਉਸ ਪਰਮਾਤਮਾ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਜੋ ਕੁਝ ਵੀ ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ ਨਾ, ਉਹ ਸਭ ਕੁਝ ਦੂਜਾ ਹੀ ਹੈ। ਜਿਹਦਾ ਭਾਉ ਉਸ ਪਰਮਾਤਮਾ ਦੇ ਨਾਲ ਨਹੀਂ, ਜਿਹਦਾ ਪ੍ਰੇਮ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਨਹੀਂ ਬਲਕਿ ਦੂਜੇ ਨਾਲ ਪ੍ਰੇਮ ਹੈ, ਉਸ ਤੋਂ ਸਿਵਾਏ ਜੋ ਕੁਝ ਵੀ ਹੈ ਦ੍ਰਿਸ਼ਟਮਾਨ ਹੈ ਸਗਲ ਮਥੈਨਾ, ਜੋ ਨਾਸ਼ਵੰਤ ਹੈ ਮਿੱਥਿਆ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਉਸ ਮਿੱਥਿਆ ਦਾ ਉਸ ਦੂਜੀ ਮਾਇਆ ਦਾ ਭਾਵ ਪ੍ਰੇਮ ਹੈ, ਫਿਰ ਉਹਨਾਂ ਵਾਸਤੇ ਸਾਰੇ ਸਾਧਨ ਵਿਅਰਥ ਨੇ। ਜਾ ਕੇ ਹਿਰਦੇ ਭਾਵ ਹੈ ਦੂਜਾ। ਸਾਰ ਸੰਗ ਜਿਨ੍ਹਾਂ ਦੇ ਹਿਰਦੇ ਅੰਦਰ ਭਾਉ ਹੈ ਉਸ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ, ਭਾਵੇਂ ਉਹਨਾਂ ਦਾ ਗੁਜ਼ਾਰਾ ਇਹਨਾਂ ਸਾਧਨਾਂ ਤੋਂ ਬਗੈਰ ਵੀ ਹੋ ਜਾਂਦਾ ਹੈ, ਪਰ ਉਹ ਫਿਰ ਵੀ ਕਰਦੇ ਨੇ, ਜਪ ਵੀ ਕਰਦੇ ਨੇ, ਤਪ ਵੀ ਕਰਦੇ ਨੇ, ਆਪਣੀ ਪੂਜਾ ਵੀ ਕਰਦੇ ਨੇ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਗੁਰੂ ਘਰ ਦੀ ਸੇਵਾ ਕਰਨੀ। ਸਾਰ ਸੰਗਤ ਇਹ ਗੁਰੂ ਨਾਨਕ ਦੇ ਘਰ ਦਾ ਤਪ ਹੈ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਬਾਣੀ ਦਾ ਰੋਜ਼ ਅਭਿਆਸ ਕਰਨਾ, ਸਿਮਰਨ ਵਿੱਚ ਜੁੜਨਾ, ਇਹ ਗੁਰੂ ਨਾਨਕ ਦੇ ਘਰ ਦਾ ਜਪ ਹੈ। ਸੇਵਾ ਗੁਰਸਿੱਖ ਵਾਸਤੇ ਇੱਕ ਸਾਧਨਾ ਹੈ। ਹਾਂ, ਗੁਰੂ ਕੇ ਸਿੱਖ ਇਹ ਸਾਧਨਾ ਵੀ ਕਰਦੇ ਨੇ, ਪਰ ਗੁਰੂ ਦੇ ਨਾਲ ਪ੍ਰੇਮ ਕਰਦੇ ਹੋਏ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹਿਰਦੇ ਦੀ ਗਹਿਰਾਈ ਤੋਂ, ਦਿਖਾਵੇ ਮਾਤਰ ਵਾਸਤੇ ਨਹੀਂ। ਸਤਿਗੁਰੂ ਜੀ ਨੇ ਇੱਥੇ ਨਾ ਸਾਧਨਾ ਦਾ ਨਹੀਂ ਬਲਕਿ ਖੰਡਨ ਦਿਖਾਵੇ ਦਾ ਕੀਤਾ ਹੈ, ਅਡੰਬਰ ਦਾ, ਪਾਖੰਡ ਦਾ ਖੰਡਨ ਕੀਤਾ ਹੈ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਨੇਤਰ ਬੰਦ ਕੀਤੇ ਤੋਂ ਬਗੈਰ ਤਾਂ ਇਹ ਮਨ ਦੇ ਦੌੜਨ ਦਾ ਦਰਵਾਜ਼ਾ ਬੰਦ ਹੀ ਨਹੀਂ ਹੁੰਦਾ। ਨੇਤਰ ਬੰਦ ਕਰਕੇ ਵੀ ਕਈ ਵਾਰ ਆਪਣੀ ਬਿਰਤੀ ਨੂੰ ਅੰਤਰਮੁਖ ਕਰਨਾ ਪੈਂਦਾ ਹੈ, ਪਰ ਜੇ ਲੋਕ ਦਿਖਾਵੇ ਵਾਸਤੇ, ਦੁਨੀਆਂ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ, ਬਗਲੇ ਦੀ ਦਰਾਖਾਂ ਮੀਟੀਆਂ ਜਾਣ, ਇੱਥੇ ਸਤਿਗੁਰੂ ਜੀ ਉਹਦਾ ਖੰਡਨ ਕਰ ਰਹੇ ਨੇ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਣ ਸੁ ਬੈਠ ਕੇ, ਐਸੇ ਹੀ ਐਸੇ ਸੁਬੈਸ ਬਿਤਾਇਓ। ਨਤੀਜਾ ਸਤਿਗੁਰੂ ਜੀ ਨੇ ਕੱਢਿਆ ਹੈ ਇਹ, ਇਹ ਦੁਨੀਆਂ ਦੇ ਲੋਕੋ ਸੁਣ ਲਓ, ਪੂਰੀ ਤਵੱਜੋ ਦੇ ਕੇ ਮੈਂ ਤੁਹਾਨੂੰ ਇੱਕ ਸੱਚਾਈ ਦੱਸ ਰਿਹਾ, ਸੱਚਾਈ ਬਿਆਨ ਕਰ ਰਿਹਾ। ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ
नहीं प्राव पायो धन प्रेम कियो तक पहुंचने वास्ते प्रेम की गली विचों निकल के जाना पैंदा है। किसी मजाजी प्रेम की सतगुरु जी ने गल नहीं की, हकीकी प्रेम की गल कर रहे ने। जाओ ताओ प्रेम खेलन का चाओ, सिर धर तली गली मेरी आओ। जे इस मार्ग उपर चलना है पहला सिर तली दे उपर रखना पाएगा। जिन्होंने मार्ग अख्तियार किया, जिहड़ी राड़ा साहिब वाली संप्रदाय है ना, फोती मरदान वाली आप संप्रदाय भी कह सकते हैं, जिहड़े संप्रदाय के बानी सन भाई दया सिंह जी सतगुरु जी के अन्न उन्होंने प्यारे, वो इस मार्ग उपर चलते चलते अपना सिर तली ते रख के लैके गए साहिबगुरु कलगीधर पातशाह के चरणों में। गुरी बंदवाज ये आपदी ही वस्तु, आपदी बख्शिश, आपदी दात आपदे अर्पण कर रहा। याद करो समा जदों सतगुरु जी ने धर्म की रक्षा वास्ते आनंदपुर श्री केसगढ़ साहिब खालसा साजन वेले एक सिर मंगिया सी, बाकी तो सन्नाटा छा गया, चुप वरत गई, सबना ने धौना चुक गई। जिन्हों ने इस मार्ग उपर चलन की जाच सीखी सी वो अपना शीश लैके हाजिर हो गए। महाराज साहब ये आप दी ही दात है, तेरा तुझ को सौंपते क्या लग गया मेरा। फिर कितनी वड्डी बख्शिश दे नाल सतगुरु जी ने उन्होंने निवास दिया, उन्होंने अपने अनन अपने प्यारे होने का माण दिता। प्यारे भाई दया सिंह जी, प्यारे भाई धर्म सिंह जी, प्यारे भाई हिम्मत सिंह जी, वैसे तो गुरु नूं सारे सिख प्यारे ने, उते किसी की तिल जिनी भी घालना व्यर्थ नहीं जान दिंदा। पर जिसनों गुरु आप अपना प्यारा कह देवे ना, उदी गुरु नाल कितनी नेड़ता होवेगी और नेड़ता बनती किवें है, वो सार संगत गल्लां नाल नहीं बनती। समझ जाओ इस प्रेम की दम क्यों होती साठ, ये माया दे वट्टे विच नहीं खरीदी जाती है दात। जे गुरु की इस तरह की नेड़ता प्राप्त करनी है ना, ये प्रेम की बाजी जितनी है फिर तो कोई शॉर्टकट है ही नहीं, सिर्फ एहो ही मार्ग उपर चलना पाएगा जिहड़ा मार्ग सानू सतगुरु जी दस रहे ने। समण जाओ इस प्रेम की दम क्यों होती साठ, रावण होते सो रंक नै जिन सिर दीने काट। रावण ने भी अपने इष्ट की खुशी लैण वास्ते अपना सिर ही अपने इष्ट दे अगे शिवां दे अगे रखिया सी। काटा तो उहदे कोल भी किसी चीज़ का नहीं सी, वह हीरियां दे थाल भर के भी रख सकता सी, उहदे अगे सोने दीआं मोहरां भी विछा सकता सी, पर जानदा सी इहदी कीमत की है। उस सार संग जिहड़े प्रेम की कीमत जानते ने ना, वो इहदी कीमत बयान करते ने। कहां भयो जो तन भयो छिन छिन, इन्हां भगतां की बाणी साहिब गुरु अर्जन देव जी महाराज ने साहिब श्री गुरु ग्रंथ साहिब जी महाराज विच दर्ज की है। ਉਹਨਾਂ ਸਾਰਿਆਂ ਨੇ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਕੀਤੀ, ਕੋਈ ਦਿਖਾਵਾ ਨਹੀਂ ਕੀਤਾ। ਫਿਰ ਉਹਨਾਂ ਨੇ ਆਪਣੇ ਆਪਣੇ ਐਕਸਪੀਰੀਅੰਸ, ਆਪਣੇ ਤਜਰਬੇ ਸਾਂਝੇ ਕੀਤੇ ਆਪਣੇ ਪੈਰੋਕਾਰਾਂ ਦੇ ਨਾਲ, ਆਪਣੇ ਸੰਗੀਆਂ ਦੇ ਨਾਲ। ਭਗਤ ਰਵਿਦਾਸ ਜੀ ਇੱਥੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ ਵੀ ਪ੍ਰੇਮੀ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਵੀ ਮੇਰੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣਗੇ, ਮੇਰੇ ਬੰਦ ਬੰਦ ਕੱਟੇ ਜਾਣਗੇ, ਮੈਨੂੰ ਰੰਬੀਆਂ ਨਾਲ ਆਪਣੀ ਖੋਪਰੀ ਲੁਹਾਉਣੀ ਪੈ ਜਾਏਗੀ, ਮੇਰੇ ਸਰੀਰ ਨੂੰ ਆਰੇ ਦੇ ਨਾਲ ਚੀਰ ਕੇ ਦੁਫਾੜ ਕਰ ਦਿੱਤਾ ਜਾਏਗਾ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ। ਚਿੰਤਾ ਕਿਸ ਗੱਲ ਦੀ ਹੁੰਦੀ ਹੈ ਕਿ ਜਿਹੜਾ ਮੇਰਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਬਣਿਆ ਨਾ, ਕਿਤੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਆ ਜਾਵੇ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਡਰ ਇਸ ਗੱਲ ਦਾ ਹੁੰਦਾ ਹੈ ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਨ, ਵੀ ਕਿਤੇ ਉਹ ਲਿਵ ਨਾ ਟੁੱਟ ਜਾਵੇ ਗੁਰੂ ਚਰਨਾਂ ਦੇ ਨਾਲੋਂ। ਜਿਸ ਤਰ੍ਹਾਂ ਫਰੀਦ ਜੀ ਨੇ ਕਥਨ ਕੀਤਾ ਹੈ ਨਾ ਵੀ ਜੋ ਸਿਜੋ ਕੰਬਲੀ ਅੱਲੋ ਵਰਸੈ ਮੇਹੋ ਜਾਏ ਮਿਲਾਂ ਤਿਨਾ ਸਾਜਨਾ ਟੁੱਟੋ ਨਾ ਹੀ ਨੇਹੋ। ਜਿਹੜਾ ਉਸ ਮਾਲਕ ਦੇ ਨਾਲ, ਉਸ ਖੁਦਾਬੰਦ ਕਰੀਮ ਦੇ ਨਾਲ, ਉਸ ਰੱਬ ਦੇ ਨਾਲ ਪਿਆਰ ਬਣਿਆ ਹੈ, ਕਿਤੇ ਇਹਦੇ ਵਿੱਚ ਕੋਈ ਘਾਟ ਕੋਈ ਕਮੀ ਨਾ ਆ ਜਾਵੇ। ਤਾਂ ਤਾਂ ਸਤਿਗੁਰੂ ਜੀ ਨੇ ਤਾਂ ਸਾਨੂੰ ਪ੍ਰੇਮ ਦਾ ਸਬਕ ਹੀ ਐਸਾ ਪੜ੍ਹਾਇਆ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਡੇਰਾ ਨੇ ਜਿੰਦੇ ਸਰੋਂ ਪਰੇ ਹੈ ਪ੍ਰੇਮ ਦਾ, ਡੇਰਾ ਨੀ ਜਿੰਦੇ ਸਰੋਂ ਪਰੇ ਹੈ ਪ੍ਰੇਮ ਦਾ, ਡੇਰਾ ਨੀ ਜਿੰਦੇ ਸਰੋਂ ਪਰੇ ਹੈ ਪ੍ਰੇਮ ਦਾ। ਸਾਰੇ ਸੰਗਤ ਜਦੋਂ ਸਤਿਗੁਰੂ ਜੀ ਦੇ ਦਰ ਘਰ ਦੀ ਸੇਵਾ ਕਰਕੇ ਇਹ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਦੀ ਦਾਤ ਮੰਗੀ ਜਾਵੇ, ਸਤਿਗੁਰੂ ਜੀ ਤਰੁੱਟ ਕੇ ਇਹ ਦਾਤ ਵੀ ਬਖਸ਼ ਦਿੰਦੇ ਨੇ। ਸੇਵਾ ਕਰਕੇ ਸਤਿਗੁਰੂ ਜੀ ਦੇ ਦਰੋਂ ਘਰੋਂ ਨਾਮ ਦੀ ਦਾਤ ਮੰਗੀ ਜਾਵੇ, ਕੀਰਤਨ ਦੀ ਦਾਤ ਮੰਗੀ ਜਾਵੇ, ਸਤਿਗੁਰੂ ਜੀ ਤਰੁੱਟ ਕੇ ਇਹ ਵਡਮੁੱਲੀਆਂ ਦਾਤਾਂ ਵੀ ਬਖਸ਼ ਦਿੰਦੇ ਨੇ। ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਸੇਵਾ ਦੀ ਵਡਿਆਈ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸ ਰਹੇ ਨੇ ਕਿ ਪਾਛੰ ਕ੍ਰੋਧ ਅਗਰਣੀ ਵੈ ਨਿਰਾਸੰ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰਾ ਨਾਨਕ ਗੁਰਸੇਵਾ ਕਿੰਨਾ ਲੱਭੇ। ਅਤੇ ਹੁਣ ਆਪਾਂ ਜਿਹਨਾਂ ਦੀ ਯਾਦ ਵਿੱਚ ਬੈਠੇ ਹਾਂ ਉਹਨਾਂ ਨੇ ਕੀਰਤਨ ਦੁਆਰਾ ਸਿੱਖ ਪੰਥ ਦੀ ਕਿਤਨੀ ਵੱਡੀ ਸੇਵਾ ਕੀਤੀ। ਕੀਰਤਨ ਦੇ ਨਾਲ ਸ਼ਬਦ ਦੀਆਂ ਧੁਨੀਆਂ ਦੇ ਨਾਲ ਕਿੰਨਿਆਂ ਦੇ ਜੀਵਨ ਬਦਲੇ, ਲੱਖਾਂ ਨੂੰ ਪ੍ਰੇਰ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਸਾਰ ਸੰਗਤ ਉਹਨਾਂ ਨੇ ਵੀ ਇਹ ਦਾਤਾਂ ਸਤਿਗੁਰੂ ਜੀ ਦੇ ਦਰ ਘਰ ਦੀ ਸੇਵਾ ਕਰਕੇ ਹੀ ਪ੍ਰਾਪਤ ਕੀਤੀਆਂ। ਦਸਵੀਂ ਜਮਾਤ ਵਿੱਚ ਪੜ੍ਹਦੇ ਪੜ੍ਹਦੇ ਹੀ ਆਪ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਪਾਸ ਉਹਨਾਂ ਦੀ ਸ਼ਰਨ ਵਿੱਚ ਚਲੇ ਗਏ। ਪਹਿਲਾਂ ਤਾਂ ਉਹਨਾਂ ਦੀ ਪ੍ਰੇਰਨਾ ਦੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਜੋ ਗੁਰਮਤ ਦੇ ਦਾਇਰੇ ਅੰਦਰ ਆਉਣ ਵਾਸਤੇ ਲਾਜ਼ਮੀ ਹੈ, ਕਿਉਂਕਿ ਸਾਡੇ ਵਾਸਤੇ ਗੁਰੂ ਕੀ ਆਗਿਆ ਹੈ ਕਿ ਪੀਵੋ ਪਾਹੁਲ ਖੰਡੇ ਧਾਰ। ਸਤਿਗੁਰੂ ਜੀ ਤਰੁੱਟ ਕੇ ਰਹਿਮਤ ਦੇ ਘਰ ਵਿੱਚ ਆ ਕੇ ਆਪਣੇ ਗੁਰਸਿੱਖਾਂ ਨੂੰ ਅੰਮ੍ਰਿਤ ਦੀ ਉਹ ਦਾਤ ਬਖਸ਼ਦੇ ਨੇ ਜਿਸ ਨੂੰ ਦੇਵੀ ਦੇਵਤੇ, ਜਿਸ ਨੂੰ ਰਿਸ਼ੀ ਮੁਨੀ ਵੀ ਤਰਸਦੇ ਨੇ, ਉਹ ਗੁਰਸਿੱਖਾਂ ਨੂੰ ਗੁਰੂ ਦੇ ਪਾਸੋਂ ਮਿਲਦਾ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਜਦੋਂ ਇਹ ਸੰਸਕਾਰ ਅੰਮ੍ਰਿਤ ਮਿਲਿਆ ਨਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸੋਂ, ਨਾਲ ਨਾਮ ਦੀ ਦਾਤ ਮਿਲ ਗਈ। ਆਪ 12 ਸਾਲ ਗੁਰੂ ਘਰ ਦੀ ਬੜੀ ਅਣਥੱਕ ਸੇਵਾ ਕਰਦੇ ਰਹੇ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਤੁਰ ਉੱਠ ਕੇ ਰਹਿਮਤ ਦੇ ਘਰ ਵਿੱਚ ਆ ਕੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੇ, ਫਿਰ ਗਿਆਨ ਅੰਮ੍ਰਿਤ ਦੀ ਵੀ ਦਾਤ ਬਖਸ਼ ਦਿੱਤੀ। ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਗਿਆਨ ਅੰਮ੍ਰਿਤ ਗੁਰੂ ਦੇ ਪਾਸੋਂ ਹੀ ਮਿਲਦਾ ਹੈ। ਰਿਸ਼ੀ ਮੁਨੀ ਤਰਸਦੇ ਨੇ, ਦੇਵੀ ਦੇਵਤੇ ਤਰਸਦੇ ਨੇ ਇਹਨਾਂ ਦਾਤਾਂ ਨੂੰ, ਪਰ ਸਿੱਖ ਨੂੰ ਗੁਰੂ ਤਰੁੱਟ ਕੇ ਬਖਸ਼ ਦਿੰਦਾ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ, ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ,
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ
ਪਾਇਆ ਅੰਮ੍ਰਿਤ ਗੁਰ ਤੇ ਪਾਇਆ ਤੂੰ ਅੰਮ੍ਰਿਤ ਗੁਰ ਤੇ ਪਾਇਆ ਆਪ ਨੂੰ ਪ੍ਰਾਪਤ ਹੋਈ ਉਹਨਾਂ ਮਹਾਂਪੁਰਖਾਂ ਦੀ ਪ੍ਰੇਰਨਾ ਦੁਆਰਾ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਗੁਰਮਤਿ ਦੇ ਦਾਇਰੇ ਅੰਦਰ ਆਏ ਔਰ ਫਿਰ ਉਹਨਾਂ ਦੇ ਪਾਸੋਂ ਗੁਰਮਤਿ ਦੀ ਸੇਧ ਲੈ ਕੇ ਕੀਤੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਦੀ ਉੱਥੋਂ ਦੇ ਲੰਗਰ ਦੀ ਸੇਵਾ ਉਹ ਸੇਵਾ ਦੁਆਰਾ ਦਰਅਸਲ ਉਹਨਾਂ ਨੇ ਗੁਰੂ ਦੀ ਪ੍ਰਸੰਨਤਾ ਲਈ ਔਰ ਸੇਵਾ ਦੁਆਰਾ ਉਹਨਾਂ ਨੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਲਈਆਂ ਕਿੱਥੇ ਉਹਨਾਂ ਦਾ ਬੜਾ ਠਾਠ ਬਾਠ ਵਾਲਾ ਜੀਵਨ ਸੀ ਪਟਿਆਲੇ ਦੇ ਉਸ ਮਾਡਲ ਸਕੂਲ ਵਿੱਚ ਪੜ੍ਹਦੇ ਸਨ ਜਿੱਥੇ ਮਹਾਰਾਜਾ ਪਟਿਆਲਾ ਦੇ ਬਹੁਤੇ ਮੋਹਤਬਰ ਬੰਦੇ ਉਸਦੇ ਵਜ਼ੀਰ ਵਗੈਰਾ ਜਾਂ ਉਸਦੇ ਵੱਡੇ ਵੱਡੇ ਅਫਸਰ ਉਹਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਮਿਲਦੀ ਸੀ ਸੰਤ ਜੀ ਮਹਾਰਾਜ ਦੀ ਭੂਆ ਦੇ ਪੁੱਤਰ ਗਾਰਡੀਅਨ ਸਰਦਾਰ ਦਲੀਪ ਸਿੰਘ ਜੀ ਉਹ ਮਹਾਰਾਜਾ ਪਟਿਆਲਾ ਦੇ ਬੜੇ ਨਜ਼ਦੀਕੀ ਸਨ ਉਹਨਾਂ ਦੀ ਬਦੌਲਤ ਆਪ ਨੂੰ ਉਸ ਸਕੂਲ ਵਿੱਚ ਦਾਖਲਾ ਮਿਲਿਆ ਉੱਥੇ ਤਾਂ ਸ਼ਾਹੀ ਠਾਠ ਬਾਠ ਸੀ ਔਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆ ਕੇ ਜਿਹੜਾ ਆਪਣੇ ਫਕੀਰੀ ਜੀਵਨ ਧਾਰਨ ਕੀਤਾ ਉਹ ਸੂਟ ਬੂਟ ਉਤਾਰ ਕੇ ਖੱਦਰ ਦੀ ਖਫਨੀ ਖੱਦਰ ਦੀ ਦਸਤਾਰ ਖੱਦਰ ਦਾ ਗਲ ਵਿੱਚ ਪਰਨਾ ਕਮਰ ਕੱਸਾ ਔਰ ਧੌੜੀ ਦੀ ਜੁੱਤੀ ਔਰ ਨਾਲ ਗੁਰੂ ਘਰ ਦੀ ਬੜੀ ਅਣਥੱਕ ਸੇਵਾ ਮਹਾਂਪੁਰਖ ਆਏ ਨੇ ਇਹ ਵੀ ਗੱਲ ਮੈਂ ਮਾਣ ਦੇ ਨਾਲ ਕਹਿ ਸਕਦਾ ਕਿ ਹੋਤੀ ਮਰਦਾਨ ਵਾਲੀ ਸੰਪਰਦਾਇ ਵਿੱਚੋਂ ਹੀ ਨੇ ਇਹਨਾਂ ਨੇ ਵਕਤ ਕੱਢਿਆ ਇਹਨਾਂ ਨੂੰ ਜੀਓ ਆਇਆ ਉਹ ਸਾਧ ਸੰਗਤ ਸਤਿਗੁਰੂ ਜੀ ਦੇ ਦਰ ਘਰ ਦੀ ਸੇਵਾ ਕਰਕੇ ਜੋ ਆਪਾਂ ਵਿਚਾਰ ਕਰ ਰਹੇ ਹਾਂ ਨਾ ਵੀ ਕਿਹੜੀ ਐਸੀ ਦਾਤ ਹੈ ਕਿਹੜੀ ਐਸੀ ਬਖਸ਼ਿਸ਼ ਹੈ ਜਿਹੜੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਦਰਬਾਰ ਦੀ ਸੇਵਾ ਕਰਕੇ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਦਾਤਾਂ ਦੇਣ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਹੈ ਪਰ ਉਹ ਦਾਤਾਂ ਮਿਲਦੀਆਂ ਕਦੋਂ ਨੇ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰਸੇਵਾ ਗੁਰੂ ਦੀ ਸੇਵਾ ਕਰਕੇ ਫਿਰ ਕੀ ਨਹੀਂ ਲੱਭਦਾ ਕਿ ਨਾ ਲੱਭਿਆ ਤਾਂ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਉਹ ਸਾਰ ਸੰਗਤ ਆਪ 'ਤੇ ਨਿਰਛਿਤ ਹੋ ਕੇ ਸੇਵਾ ਕਰ ਰਹੇ ਨੇ ਸਰੀਰ ਬੜਾ ਦੁਬਲਾ ਬੜਾ ਕਮਜ਼ੋਰ ਹੋ ਗਿਆ ਸੰਤ ਬਾਬਾ ਤਰ ਸਿੰਘ ਜੀ ਨੇ ਇੱਕ ਥਾਂ ਨੀਯਤ ਕੀਤੀ ਆ ਰੋਜ਼ ਉੱਥੇ ਬੈਠ ਕੇ ਬੰਦਗੀ ਵੀ ਜੁੜਦੇ ਨੇ ਆਸ ਪਾਸ ਜੰਗਲ ਹੈ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ ਤੋ ਲੱਕੜਾਂ ਇਕੱਠੀਆਂ ਕਰ ਲੈਂਦੇ ਨੇ ਲੰਗਰ ਵਾਸਤੇ ਬਾਲਣ ਲਈ ਜਦੋਂ ਚੁੱਕਦੇ ਨੇ ਸਰੀਰ ਕਮਜ਼ੋਰ ਹੈ ਗਿੱਟੇ ਭਿੜਦੇ ਨੇ ਕੰਨਾਂ 'ਚੋਂ ਰਾਤ ਵਗਦੀ ਹੈ ਗਿੱਟਿਆਂ ਵਿੱਚੋਂ ਖੂਨ ਨਿਕਲਦਾ ਹੈ ਚਿਹਰੇ ਦਾ ਰੰਗ ਜਿਹੜਾ ਪਹਿਲਾਂ ਦਗਦਾ ਕਰਦਾ ਸੀ ਲਾਲੀਆਂ ਝੜਦੀਆਂ ਸਨ ਹੁਣ ਜ਼ਰਦ ਪੀੜਾ ਪੈ ਗਿਆ ਹੈ ਆਸ਼ਕਾਂ ਰਾ ਨਵ ਨਿਸ਼ਾਨੀ ਹੈ ਪਿਸਰ ਜਿਹੜੇ ਰੱਬ ਦੇ ਦਰਵੇਸ਼ ਹੁੰਦੇ ਨੇ ਨਾ ਰੱਬ ਦੇ ਆਸ਼ਕ ਉਹਨਾਂ ਦੀਆਂ ਨੌ ਨਿਸ਼ਾਨੀਆਂ ਬਿਆਨ ਕੀਤੀਆਂ ਨੇ ਕਿਸੇ ਮੁਸਲਮਾਨ ਫਕੀਰ ਨੇ ਆਸ਼ਕਾਂ ਰਾ ਨਵ ਨਿਸ਼ਾਨੀ ਹੈ ਪਿਸਰ ਆਹ ਸਰਦੋ ਰੰਗ ਜ਼ਰਦੋ ਚਸ਼ਮ ਤਰ ਕੰਮ ਖੁਰਦ ਨੂੰ ਕੰਮ ਗੁਪਤ ਨੂੰ ਖਾਬਿਸ਼ ਹਰਾਮ ਇੰਤਜ਼ਾਰੀ ਬੇਕਰਾਰੀ ਦੱਸ ਤੇ ਸਰ ਉਹ ਠੰਡੀਆਂ ਆਹਾਂ ਭਰਦੇ ਨੇ ਚਿਹਰੇ ਦਾ ਰੰਗ ਜ਼ਰਦ ਪੀਲਾ ਪੈ ਜਾਂਦਾ ਹੈ ਨੇਤਰ ਵੈਰਾਗ ਦੇ ਆਂਸੂਆਂ ਨਾਲ ਤਰਬ ਤਰ ਰਹਿੰਦੇ ਨੇ ਖਾਣ ਪਾਨ ਘੱਟ ਜਾਂਦਾ ਹੈ ਨੀਂਦ ਘੱਟ ਜਾਂਦੀ ਹੈ ਕੰਮ ਖੁਰਦ ਨੂੰ, ਕੰਮ ਗੁਫਤ ਨੂੰ, ਗੱਲਬਾਤ ਗੁਫਤੂ ਗੁਫਤਗੂ ਆਪਾਂ ਕਹਿ ਦਿੰਦੇ ਹਾਂ, ਉਹ ਘਟਾ ਦਿੰਦੇ ਨੇ। ਸੰਜਮ ਹੁੰਦਾ ਉਹਨਾਂ ਦੇ ਜੀਵਨ ਵਿੱਚ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖੇ, ਉਹਨ ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਧਨਾ। ਕਿਹੋ ਜਿਹਾ ਸੰਜਮ ਹੁੰਦਾ? ਖਾਣ ਦਾ ਵੀ ਸੰਜਮ, ਪਹਿਨਣ ਦਾ ਵੀ ਸੰਜਮ, ਸੌਣ ਦਾ ਵੀ ਸੰਜਮ, ਬੋਲਣ ਦਾ ਵੀ ਸੰਜਮ। ਹਾਂ, ਤੁਸੀਂ ਘੋਲ ਘੁਮਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ। ਇਸ ਸੰਜਮ ਦਾ ਜ਼ਿਕਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਵੀ ਕਰਦੇ ਨੇ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਵਾਹਿਬੋ ਹਵੈਬੋ ਤ੍ਰਿਗੁਣ ਅਤੀਤ। ਇਹ ਸੰਜਮ ਹੁੰਦਾ ਹੈ। ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ, ਕੰਮ ਖੁਰਦ ਨੂੰ, ਕੰਮ ਗੁਫਤ ਨੂੰ, ਖਾਬਿਸ਼ ਹਰਾਮ ਇੰਤਜ਼ਾਰੀ, ਆਪਣੇ ਮਾਲਕ ਦੇ ਮਿਲਾਪ ਦੀ ਉਹਨਾਂ ਨੂੰ ਇੰਤਜ਼ਾਰ ਰਹਿੰਦੀ ਹੈ, ਉਹਦੇ ਮਿਲਾਪ ਵਾਸਤੇ ਮਨ ਬੇਕਰਾਰ ਬੇਹਬਲ ਰਹਿੰਦਾ ਹੈ। ਔਰ ਮਿਲਾਪ ਨਾ ਹੋਵੇ ਫਿਰ ਮੱਥੇ ਉੱਪਰ ਹੱਥ ਰੱਖ ਕੇ ਬੈਠੇ ਰਹਿੰਦੇ ਹਨ। ਇੰਤਜ਼ਾਰੀ ਬੇਕਰਾਰੀ ਦਸ ਤੇ ਸਰ, ਇਹ ਨੌ ਨਿਸ਼ਾਨੀਆਂ ਬਿਆਨ ਕੀਤੀਆਂ ਗਈਆਂ ਨੇ ਰੱਬ ਦੇ ਆਸ਼ਕਾਂ ਦੀਆਂ। ਆਪਦੇ ਜੀਵਨ ਵਿੱਚ ਨੌ ਦੀਆਂ ਨੌ ਨਿਸ਼ਾਨੀਆਂ ਘਟ ਰਹੀਆਂ ਨੇ। ਸਰੀਰ ਕਮਜ਼ੋਰ ਪੈ ਗਿਆ, ਦੁਬਲਾ ਹੋ ਗਿਆ। ਸੰਤ ਜੀ ਮਹਾਰਾਜ ਦਾ, ਸੰਤ ਬਾਬਾ ਅਤਰ ਸਿੰਘ ਜੀ ਦਾ ਇੱਕ ਸੰਗੀ ਸੀ, ਕਨੇਚ ਨਗਰ ਦੇ ਰਹਿਣ ਵਾਲਾ ਭਾਈ ਜੀਵਨ ਸਿੰਘ। ਉਸਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਅਰਦਲੀ ਬੜਾ ਕਮਜ਼ੋਰ ਹੋ ਗਿਆ, ਇਹਦੇ ਪਾਸੋਂ ਲੱਕੜਾਂ ਚੁੱਕੀਆਂ ਨਹੀਂ ਜਾਂਦੀਆਂ, ਆਪ ਮੈਨੂੰ ਹੁਕਮ ਕਰੋ, ਇਹ ਸੇਵਾ ਮੈਂ ਕਰ ਲਿਆ ਕਰਾਂ। ਪਰ ਸੰਤ ਬਾਬਾ ਅਤਰ ਸਿੰਘ ਜੀ ਉਸਨੂੰ ਕਹਿਣ ਲੱਗੇ, ਜੀਵਨ ਸਿਆ, ਵੀ ਸੁਨਿਆਰ ਦਾ ਕਿਤੇ ਸੋਨੇ ਨਾਲ ਵੈਰ ਹੁੰਦਾ? ਕਿਉਂ ਉਸਨੂੰ ਕੁਠਾਲੀ ਵਿੱਚ ਪਾ ਕੇ ਢਾਲਦਾ? ਉਸਨੂੰ ਬਾਰਾਂ ਬੰਨੀ ਦਾ ਸ਼ੁੱਧ ਬਣਾਉਣ ਵਾਸਤੇ। ਇਸੇ ਤਰ੍ਹਾਂ ਸਤਿਪੁਰਸ਼ਾਂ ਦਾ ਆਪਣੇ ਸੇਵਕਾਂ ਦੇ ਨਾਲ, ਗੁਰੂ ਦਾ ਆਪਣੇ ਮੁਰੀਦਾਂ ਦੇ ਨਾਲ ਵੈਰ ਨਹੀਂ ਹੋਇਆ ਕਰਦਾ। ਜੇ ਕਸਵੱਟੀਆਂ ਲਾਉਂਦੇ ਨੇ, ਉਹਨਾਂ ਦੇ ਜੀਵਨ 'ਚ ਕੋਈ ਦੋਸ਼ ਰਹਿ ਵੀ ਜਾਵੇ ਨਾ, ਕੋਈ ਊਣਤਾਈ, ਉਹ ਕੱਢਣ ਵਾਸਤੇ। ਇਹਦਾ ਜੀਵਨ ਦੇ ਕੁੰਦਨ ਵਰਗਾ ਬਣ ਜਾਣਾ ਹੈ, ਇਹ ਗੁਰਮਤਿ ਦੀ ਕੁਠਾਲੀ ਵਿੱਚ ਪੈ ਕੇ ਜੇ ਢਲ ਰਿਹਾ, ਇਹ ਗੁਰਮਤਿ ਦੀ ਕਸਵੱਟੀ ਉੱਪਰ ਖਰਾ ਉਤਰ ਕੇ ਸੰਸਾਰ ਵਾਸਤੇ ਇੱਕ ਨਮੂਨੇ ਦਾ ਜੀਵਨ ਪੇਸ਼ ਕਰੇਗਾ, ਆਉਣ ਵਾਲੀਆਂ ਪੀੜ੍ਹੀਆਂ ਇਸ ਦੀ ਸਾਧਨਾ ਤੋਂ ਪ੍ਰੇਰਨਾ ਲਿਆ ਕਰਨਗੀਆਂ। ਉਹ ਸਾਰੇ ਸੰਗਤ ਮਹਾਂਪੁਰਖਾਂ ਦੇ ਵਾਕ ਸੱਤ ਹੋਏ ਸੰਸਾਰ ਨੇ ਦੇਖੇ। ਅਖੀਰ ਉਹਨਾਂ ਦਾ ਸਰੀਰ ਬਹੁਤਾ ਕਮਜ਼ੋਰ ਦੇਖ ਕੇ ਫਿਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਵੀ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਕਾਕਾ ਤਪੱਸਿਆ ਸਾਧਨਾ 'ਤੇ, ਕਿਉਂਕਿ ਬਹੁਤ ਛੋਟੀ ਉਮਰ ਵਿੱਚ ਆ ਗਏ ਸਨ। ਕਈ ਵਾਰ ਪੈ ਪਿਆਰ ਨਾਲ ਭੁਚੰਗੀਆ ਕਹਿ ਦਿੰਦੇ, ਕਈ ਵਾਰ ਕਾਕਾ ਕਹਿ ਦਿੰਦੇ, ਕਈ ਵਾਰ ਬੱਚਾ ਕਹਿ ਦਿੰਦੇ। ਵੀ ਬੇਟਾ, ਸੇਵਾ ਇਹ ਸਾਧਨਾ 'ਤੇ ਹੁਣ ਤੱਕ ਅਸੀਂ ਬਹੁਤ ਕੀਤੀ ਹੈ, ਹੁਣ ਤੇਰੇ ਪਾਸੋਂ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ ਘਰ ਦੀ ਸੇਵਾ ਕਰਕੇ ਹੁਣ ਤੈਨੂੰ ਇਹ ਦਾਤ ਪ੍ਰਾਪਤ ਹੋਣੀ ਹੈ। ਆਪ ਮਹਾਂਪੁਰਖਾਂ ਨੇ ਹਾਰਮੋਨੀਅਮ 'ਤੇ ਹੱਥ ਰਖਾਏ, ਕੀਰਤਨ ਸਿੱਖਣ ਵਾਸਤੇ ਪ੍ਰੇਰਿਆ, ਔਰ ਨਾਲ ਇਹ ਵੀ ਹੁਕਮ ਕੀਤਾ ਕਿ ਕੀਰਤਨ ਦੇ ਨਾਲ ਨਾਲ ਵਿਖਿਆਨ ਵੀ ਜ਼ਰੂਰੀ ਹੈ, ਜਿਹੜੇ ਗੁਰਮਤਿ ਦੇ ਗੋਝ ਗ੍ਰੰਥ ਨੇ ਉਹਨਾਂ ਦਾ ਅਧਿਐਨ ਵੀ ਕਰਨਾ ਹੈ। ਉਹ ਸਾਰ ਸੰਗਤ, ਅਫਸੋਸ ਦੀ ਗੱਲ ਹੈ, ਆਪਾਂ ਤਾਂ ਕਈ ਵਾਰ ਕਹਿ ਦਿੰਦੇ ਹਾਂ ਨਾ ਵੀ ਇਹਦੇ ਪੱਲੇ 'ਤੇ ਕਥਨੀ ਹੀ ਕਥਨੀ ਹੈ, ਕਰਨੀ ਬਹੁਤ ਦੂਰ ਦੀ ਗੱਲ ਹੈ। ਪਰ ਅੱਜ ਤਾਂ ਬੜਾ ਅਫਸੋਸ ਹੁੰਦਾ, ਕਈ ਵਾਰ ਹੁਣ ਸਾਲ ਦੇ ਪੱਲੇ 'ਤੇ ਕਥਨੀ ਵੀ ਨਹੀਂ ਰਹੀ, ਗ੍ਰੰਥ ਪੜ੍ਹਨੇ ਅਸੀਂ ਛੱਡ ਦਿੱਤੇ ਨੇ। ਜਿਹੜੇ ਗੁਰਮਤਿ ਦੇ ਗ੍ਰੰਥ ਪਹਿਲਾਂ ਡੇਰਿਆਂ ਵਿੱਚ ਪੜ੍ਹਾਏ ਜਾਂਦੇ ਸਨ, ਉਹਨਾਂ ਨੂੰ ਅਸੀਂ ਮਨਮਤ ਕਹਿਣਾ ਸ਼ੁਰੂ ਕਰ ਦਿੱਤਾ ਹੈ। ਕਿਸੇ ਟਕਸਾਲ ਤੋਂ ਜਾਂ ਕਿਸੇ ਵਿਦਵਾਨ ਤੋਂ गुरमत की सेध लैण वास्ते असी तैयार नहीं, ना किसी पासों संथ्या करनी, ना ग्रंथां दा अध्ययन करना। और दावे असी वड्डे वड्डे करदे आ, असी बुद्धिजीवी बन गए हाँ, और वो बुद्धि जड़ी गुरमत दे संचे दे विच पा के ढाली जाती है ना, जिसनु घड़िया जाता है, वो साढ़े पास मौजूद कोई नहीं। हुण ते कथनियां भी दूर दीआं गल्लां हो गईआं ने, वो सार संगत महापुरखां दी करनी भी सी और नाल कथनी भी सी, उन्हां दे कीर्तन वख्यान जिन्हां ने सुने ने, जिन्हां ने प्रतख नहीं सुने अज उन्हां दे टेप रिकॉर्ड सुन लो, उन्हां दीआं वीडियो रिकॉर्डिंग्स ने वो देख लो, तुहानूं उन्हां दे कीर्तन वख्याण दे विच एक भी शब्द कोई ऐसा नहीं मिलेगा जिहदी बाबत तुसीं कह सको, पॉइंट आउट कर सको, यह शब्द महापुरखां ने फालतू बोल दिता है, पूरा तोल मिण के बोल दे। गुरमत दे दायरे अंदर रह के उन्होंने 50 साल कीर्तन किया, उन्हां पर कोई किंतु परंतु नहीं कर सकिया। आओ सार संगत, ऐ दात उन्होंने कीर्तन दी सतगुरु जी दे दर घर की सेवा करके प्राप्त की। और कीर्तन में जिस तरह पहला संत हरी सिंह जी दस रहे सन भी निरिछित होकर निष्काम होकर किया, उन्होंने उदाहरण दिती सी ना बाबा श्याम सिंह जी दी, कि उन्होंने निष्काम होकर कीर्तन किया, निर्वाण कीर्तन गावहो करते का। सो सार संगत 50 साल संत जी महाराज ने कीर्तन किया, ना उन्होंने कीर्तन की कितों भेटा लई, ना किसी गुरुद्वारा साहब तो सिर पाओ दे नाल उन्होंने कभी माया अंगीकार की, दे भावें देन किसी गुरुद्वारा साहब जाके, पर किसी गुरुद्वारा साहब तो संत जी महाराज कभी भेटा नहीं सुन लिया करते। हाँ सिर पाओ उसनों संगत की बख्शिश जान के जरूर प्रवान कर लेंगे, वाजे के उपर उन्होंने कभी माया नहीं सी रखाई, जे कोई रख भी दिता वो गुरु चरणों के नमस्कार कर दी जाती। वो सार संगत राड़ा साहब का नाँ बहुत व्डा है, महापुरखों ने किन्या कदे उपर बख्शिश की गिणती नहीं कर सकते, पर जोड़े उन्होंने असूल ने ना, जिनी देर तक असी असूल ही धारण नहीं किते, ये तो बेसिक गल्लां ने, निरिछित होकर निर्वाण होकर कीर्तन करना, जे साडे पल्ले इहो ही नहीं रहा फिर असी उन्होंने पैरोकार कहाउण दे हकदार किवें हो सकते हाँ। उन्होंने सानू जाच सिखाई, धन गुरु अर्जन देव जी महाराज का हुक्म, उन्हां दी आग्या दा उन्होंने पालन किया, किहड़ा कर्म धर्म पाखंड जो दिसै तिन जम जा गाती लूटै है, निर्वाण कीर्तन गावहो करते का, निरिछित होके निष्काम होके गुरबाणी का कीर्तन करो। ठीक है, रागी सिंह गुरबाणी का अमृतमय कीर्तन करते ने और संगत उन्हां दी सेवा भी करदियां ने, इहदे विच आपां मनमत वाली गल नहीं कह सकते, अपनी वलों उन्हां रागी सिंघां दा सत्कार आपां नूं करना बनदा है, पर सार संगत हर स्थान की अपनी अपनी कोई रौ रीत कोई परंपरा कोई मर्यादा होया करती है। राड़ा साहब की परंपरा है, तुसीं इत्थों ही परख कर लिया करो, जिन्हां ने महापुरखां दे पासों गुरमत की सेध लई है उसका अनुसरण करते ने। किवें करते ने? कीर्तन निर्वाण कीर्तन गावहो करते का। फिर इस निर्वाण कीर्तन की ऐसी वडियाई है, छिन्न मात्र विच वास्ते भी मन जुड़ जाए ना इहो जिहे कीर्तन दे विच, फिर धन गुरु अर्जन देव जी महाराज दावे नाल कहिंदे ने, निमख सिमरत जित छूटै, छुट जाइंदा है बंधना तो आवागाउण तो। आओ सार संगत उन्हां महापुरखां ने कीर्तन द्वारा लखां ही प्राणियों नूं प्रेर के गुरु चरणां दे नाल जोड़िया, और ऐसे कीर्तन नूं सतगुरु जी वडियाई दे रहे ने, ऐसा कीर्तन कर मन मेरे इहां उहां जो काम तेरे। ऐसे कीर्तन नूं सतगुरु जी ने प्रधानता दित्ती है, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗ ਹੈ ਪਤ ਸਿਉ ਜਾਹਿੰਦਾ ਕੀਰਤਨ ਪ੍ਰਧਾਨਾ ਕਲਯੁਗ ਸੰਗਤ ਆਪ ਮਹਾਂਪੁਰਖਾਂ ਦੀ ਯਾਦ ਵਿੱਚ ਇੱਥੇ ਜੁੜ ਮਿਲ ਕੇ ਬੈਠਦੇ ਹੋ। ਪੰਜਾਬ ਦੇ ਪੰਡਾਲਾਂ ਦੀ ਇੱਥੇ ਇੱਕ ਯਾਦ ਬਣ ਜਾਂਦੀ ਹੈ, ਜਿਵੇਂ ਉੱਥੇ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਦੇ ਨੇ, ਇੱਥੇ ਵੀ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਹੈ। ਬੜੀ ਦੇਖਾ ਦੇਖੀ ਹੋਰ ਵੀ ਥਾਂ ਥਾਂ 'ਤੇ ਗੁਰਮੁਖ ਪਿਆਰਿਆਂ ਨੇ ਇਸੇ ਤਰ੍ਹਾਂ ਖੁੱਲ੍ਹੇ ਪੰਡਾਲ ਸਜਾ ਕੇ ਗੁਰਬਾਣੀ ਦੇ ਕੀਰਤਨ ਕਰਨ ਦੀ ਪਰੰਪਰਾ ਅੱਗੇ ਤੋਰ ਦਿੱਤੀ ਹੈ। ਮੈਂ ਤਾਂ ਪਹਿਲਾਂ ਕਿਤੇ ਦੇਖਿਆ ਨਹੀਂ ਸੀ ਇਸ ਤਰ੍ਹਾਂ। ਖੈਰ, ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ, ਤੁਹਾਨੂੰ ਇਹਦੀ ਬਾਬਤ ਜ਼ਿਆਦਾ ਜਾਣਕਾਰੀ ਹੋਵੇਗੀ। ਹਰ ਸਾਲ ਆਪ ਜੁੜਦੇ ਹੋ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਨੂੰ ਸਰਵਣ ਕਰਨ ਵਾਸਤੇ, ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਗੁਰਮਤ ਦੀ ਸੇਧ ਲੈਣ ਵਾਸਤੇ ਅੱਜ ਪੰਡਾਲ ਦਾ ਔਰ ਇਸ ਸਮਾਗਮ ਦਾ ਦੂਸਰਾ ਦਿਨ ਹੈ। ਕੱਲ੍ਹ ਨੂੰ ਵੀ ਸਾਰਾ ਦਿਨ ਇਸੇ ਤਰ੍ਹਾਂ ਇਹ ਕੀਰਤਨ ਦਾ ਗੁਰਮਤ ਦੀਆਂ ਵਿਚਾਰਾਂ ਦਾ ਪ੍ਰਵਾਹ ਚੱਲਣਾ ਹੈ। ਅੱਜ ਵੀ ਅਜੇ ਇਹ ਸਿਲਸਿਲਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਾ ਹੈ। ਸੋ ਆਪ ਸਭਨਾਂ ਨੇ ਇਸੇ ਤਰ੍ਹਾਂ ਪ੍ਰੇਮ ਦਾ ਸਬੂਤ ਦੇਣਾ ਹੈ, ਦਾਸਾਂ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।